ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ, ਜਿਸ ਦਾ ਸਿਰਲੇਖ ਹੈ ਸਫਲ ਗੁਰਪੁਰਬ। ਇਸ ਦੇ ਪਹਿਲੇ ਹਿੱਸੇ ਵਿੱਚ ਜੋ ਬੀਬੀ ਦੇ ਅੰਦਰ ਬਿਰਹਾਂ ਜਾਪਿਆ, ਮਨ ਦੇ ਤਰੰਗ, ਉਹਨਾਂ ਦਾ ਵਰਣਨ ਸੀ, ਅਤੇ ਅੰਤ ਵਿੱਚ ਉਹ ਬੀਬੀ ਇੱਕ ਫੁੱਲਾਂ ਦਾ ਗੁਲਦਸਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਭੇਟ ਕਰਨ ਲਈ ਬਣਾਉਂਦੀ ਹੈ। ਉਸ ਤੋਂ ਅੱਗੇ ਦਿਨ ਚੜ੍ਹ ਆਇਆ ਸੀ ਔਰ ਗੁਲਦਸਤਾ ਗੁੰਦ ਕੇ ਹੱਥ ਰੱਖਿਆ ਹੀ ਸੀ ਕਿ ਉੱਪਰੋਂ ਇੱਕ ਦਾਸੀ ਨੇ ਆ ਕੇ ਇੱਕ ਚਿੱਠੀ ਹੱਥ ਫੜਾਈ ਔਰ ਆਪ ਇਹ ਆਖ ਕੇ ਮੁੜ ਗਈ ਕਿ ਬੇਬੇ ਜੀ ਚੇਤੇ ਕਰ ਰਹੇ ਸਨ ਜੋ ਤੁਸੀਂ ਅਜੇ ਹੁਣੇ ਤੱਕ ਨਿਤਨੇਮ ਤੋਂ ਵੇਲੇ ਨਹੀਂ ਹੋਏ। ਔਰ ਸਾਰਾ ਟੱਬਰ, ਇਸ ਸਾਰੇ ਹੀ ਟੱਬਰ ਦਾ ਵਤੀਰਾ ਸੀ ਜੋ ਅੰਮ੍ਰਿਤ ਵੇਲੇ ਪਹਾੜੀਆਂ ਦੇ ਓਲੇ ਵੱਖੋ ਵੱਖ ਬਹਿ ਕੇ ਇਕਾਂਤ ਵਿੱਚ ਸਵੇਰੇ ਨਿਤਨੇਮ 'ਤੇ ਬੇਨਤੀ ਕਰਦੇ ਹੁੰਦੇ ਸਨ। ਸੋ ਸਾਰਾ ਟੱਬਰ ਘਰ ਪਹੁੰਚ ਗਿਆ ਹੈ। ਇਸ ਦੇਵੀ ਨੇ, ਜਿਸ ਦਾ ਨਾਮ ਪ੍ਰੇਮ ਕੌਰ ਸੀ, ਲਿਫਾਫੇ ਤੋਂ ਹੀ ਅੱਖਰ ਪਛਾਣ ਲਏ ਔਰ ਸਮਝ ਗਈ ਜੋ ਮੇਰੇ ਛੋਟੇ ਵੀਰ ਪ੍ਰੀਤਮ ਸਿੰਘ ਦਾ ਪੱਤਰ ਹੈ। ਪ੍ਰੇਮ ਭਰੇ ਦਿਲ ਨਾਲ ਪਿਆਰੀਆਂ ਪਿਆਰੀਆਂ ਉਂਗਲਾਂ ਨੇ ਲਿਫਾਫਾ ਖੋਲਿਆ ਔਰ ਵਿੱਚੋਂ ਇਹ ਕੁਝ ਪੜ੍ਹਿਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰੀ ਪਰਮ ਸਤਿਕਾਰਯੋਗ ਕਿਰਪਾਲੂ ਭੈਣ ਜੀ, ਸਤਿ ਸ੍ਰੀ ਅਕਾਲ। ਆਪ ਦੀ ਪ੍ਰੇਮ ਪੱਤਰਿਕਾ ਪਹੁੰਚੀ, ਸਾਰੇ ਪਰਿਵਾਰ ਵਿੱਚ ਅਕਾਲ ਪੁਰਖ ਦੀ ਕਿਰਪਾ ਨਾਲ ਸੁਖਸਾਂਦ ਹੈ। ਆਪ ਦੀ ਸੁੱਖ ਸ੍ਰੀ ਗੁਰੂ ਜੀ ਤੋਂ ਸਦਾ ਚਾਹੁੰਦੇ ਹਾਂ। ਸਨਿਮਰ ਬੇਨਤੀ ਹੈ, ਜੋ ਆਪ ਨੂੰ ਇੱਥੋਂ ਗਿਆ ਇੱਕ ਵਰਾ ਹੋ ਗਿਆ ਹੈ, ਮੈਂ ਤਾਂ ਭਾਵੇਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਆ ਕੇ ਆਪ ਦੇ ਕੋਲ ਰਹਿ ਗਿਆ ਸਾਂ, ਪਰ ਮਾਤਾ ਜੀ ਔਰ ਪਿਤਾ ਜੀ ਅਤੇ ਛੋਟੀ ਭੈਣ ਜੀ ਦਾ ਚਿੱਤ ਆਪ ਦੇ ਦਰਸ਼ਨਾਂ ਨੂੰ ਬਹੁਤ ਕਰਦਾ ਹੈ। ਸੋ ਆਪ ਜ਼ਰੂਰ ਹੀ ਗੁਰਪੁਰਬ ਤੋਂ ਪਹਿਲਾਂ ਇੱਥੇ ਆ ਕੇ ਦਰਸ਼ਨ ਦਿਓ। ਜੇ ਹੁਕਮ ਕਰੋ ਤਾਂ ਮੈਂ ਲੈ ਜਾਣ ਲਈ ਹਾਜ਼ਰ ਹੋਵਾਂ। ਨਾਲੇ ਇਸ ਸਾਲ ਭਾਈ ਗਿਆਨ ਸਿੰਘ ਜੀ ਨੇ ਭਾਈਏ ਹੋਰਾਂ ਨੂੰ ਗੁਰਪੁਰਬ 'ਤੇ ਸਾਰੇ ਟੱਬਰ ਸਣੇ ਸ੍ਰੀ ਅੰਮ੍ਰਿਤਸਰ ਜੀ ਸੱਦਿਆ ਹੈ। ਤੁਸੀਂ ਤਾਂ ਭੈਣ ਜੀ ਜਾਣਦੇ ਹੀ ਹੋ ਕਿ ਭਾਈ ਸਾਹਿਬ ਦਾ ਲਿਖਿਆ ਭਾਈਆ ਜੀ ਜ਼ਰੂਰ ਮੰਨਣਗੇ। ਸੋ ਅਸੀਂ ਸਾਰੇ ਹੀ ਐਤਕੀ ਗੁਰਪੁਰਬ ਤੋਂ 2-3 ਦਿਹਾੜੇ ਪਹਿਲਾਂ ਹੀ ਸਾਰੇ ਸ੍ਰੀ ਅੰਮ੍ਰਿਤਸਰ ਜੀ ਚੱਲਾਂਗੇ। ਭੈਣ ਜੀ ਵੇਖੋ ਨਾ, ਵੱਡੀ ਮੌਜ ਬਣੇਗੀ। ਇੱਕ ਤਾਂ ਗੁਰਮੁਖਾਂ ਦਾ ਮੇਲ, ਫਿਰ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਅਤੇ ਨਾਲੇ ਗੁਰਪੁਰਬ ਦੀ ਮੌਜ। ਤੁਸਾਂ ਜ਼ਰੂਰ ਹੀ ਆਉਣਾ, ਇਕੱਠਿਆਂ ਵੱਡਾ ਹੀ ਆਨੰਦ ਆਵੇਗਾ। ਹੋਰ ਤਾਂ ਭੈਣ ਜੀ ਸਾਰੇ ਖੁਸ਼ੀ ਖੁਸ਼ੀ ਦਰਬਾਰ ਸਾਹਿਬ ਜਾਣਾ ਚਾਹੁੰਦੇ ਹਨ, ਪਰ ਭੈਣ ਜੀ ਵੱਡੇ ਭਰਾ ਹੋਰੀ ਉੱਥੇ ਜਾਣਾ ਨਹੀਂ ਮੰਨਦੇ। ਖਬਰ ਨਹੀਂ ਉਹਨਾਂ ਨੂੰ ਕੀ ਹੋ ਗਿਆ ਹੈ। ਉਹ ਅੱਗੇ ਚੰਗੇ ਭਲੇ ਹੁੰਦੇ ਸਨ, ਪਰ ਹੁਣ ਸੁਭਾਅ ਵੱਡਾ ਬਦਲ ਗਿਆ ਹੈ। ਸਗੋਂ ਵਿਦਵਾਨ ਹੋ ਕੇ ਚੰਗੇਰਾ ਅਤੇ ਵਧੀਕ ਪ੍ਰੇਮੀ ਹੋਣਾ ਸੀ, ਪਰ ਉਹ ਤਾਂ ਹੁਣ ਉਲਟੀਆਂ ਉਲਟੀਆਂ ਗੱਲਾਂ ਕਰਨ ਲੱਗ ਪਏ ਹਨ। ਕੁਝ ਤਾਂ ਕਾਲਜ ਵਿੱਚ ਹੀ ਉਹਨਾਂ ਦੇ ਖਿਆਲ ਬਦਲ ਗਏ ਸਨ, ਅਤੇ ਬਾਕੀ ਇਸ ਸਾਲ ਕੁਸੰਗ ਨੇ ਤਾਂ ਵੱਡਾ ਹੀ ਖਰਾਬ ਕੀਤਾ ਹੈ। ਤੁਸੀਂ ਜਾਣਦੇ ਹੋ ਉਹਨਾਂ ਦੇ ਜਮਾਤੀ ਤਾਰਾ ਅਤੇ ਸ਼ਾਮ ਜੋ ਐਤਕੀ BA ਵਿੱਚੋਂ ਫੇਲ ਹੋ ਗਏ ਸਨ, ਕਾਲਜੋਂ ਕੱਢੇ ਗਏ ਅਤੇ ਹੁਣ ਘਰ ਬੈਠੇ ਹਨ। ਭਰਾ ਜੀ ਨੂੰ ਉਹਨਾਂ ਦੀ ਸੰਗਤ ਨੇ ਵੱਡਾ ਖਰਾਬ ਕਰ ਦਿੱਤਾ ਹੈ। ਉਹ ਉਹਨਾਂ ਵਰਗੇ ਭੈੜੇ ਤਾਂ ਨਹੀਂ ਹੋਏ, ਪਰ ਪਤਾ ਨਹੀਂ ਕੀ ਹੋ ਗਿਆ ਹੈ। ਨਾ ਬਾਣੀ ਦਾ ਪਾਠ, ਨਾ ਰਹਿਤ, ਕੁਝ ਵੀ ਨਹੀਂ ਰਿਹਾ। ਪਿਤਾ ਜੀ ਕਹਿੰਦੇ ਸਨ ਕਿ ਜਦੋਂ ਭਾਈ ਗਿਆਨ ਸਿੰਘ ਜੀ ਦੇ ਉਪਦੇਸ਼ ਨਾਲ ਮੈਂ ਅਤੇ ਤੁਸਾਂ ਅੰਮ੍ਰਿਤ ਛਕਿਆ ਸੀ ਤਾਂ ਸੁੰਦਰ ਸਿੰਘ ਹੋਰੀ, ਇਹ ਵੱਡੇ ਭਰਾ ਦਾ ਨਾਮ ਹੈ, ਤਾਂ ਸੁੰਦਰ ਸਿੰਘ ਹੋਰੀ ਇੱਥੇ ਨਹੀਂ ਸਨ। ਸੋ ਉਹਨਾਂ ਨੂੰ ਨਾਲ ਲਿਜਾ ਕੇ ਐਤਕੀ ਅੰਮ੍ਰਿਤ ਛਕਾਵਾਂਗੇ, ਪਰ ਉਹ ਤਾਂ ਹੁਣ ਕਿਸੇ ਦੀ ਸੁਣਦੇ ਹੀ ਨਹੀਂ। ਸ੍ਰੀ ਅੰਮ੍ਰਿਤਸਰ ਜਾਣੋ ਮੂਲੋਂ ਨਾ ਕਰਦੇ ਹਨ, ਪਤਾ ਨਹੀਂ ਕਿਉਂ ਅੜੀ ਕਰਦੇ ਹਨ। ਅਤੇ ਕੁਛ ਮਾਤਾ ਪਿਤਾ ਜੀ ਦੇ ਸਾਹਮਣੇ ਵੀ ਅੱਗੇ ਵਾਂਗ ਅਦਬ ਅਦਾਬ ਨਹੀਂ ਰੱਖਦੇ। ਮੈਨੂੰ ਤਾਂ ਡਰ ਹੈ ਕਿ ਜੇਕਰ ਕੁਸੰਗ ਇਸੇ ਤਰ੍ਹਾਂ ਰਿਹਾ ਤਾਂ ਪਤਿਤ ਵੀ ਨਾ ਹੋ ਜਾਣ। ਸਭਨਾਂ ਨੂੰ ਉਹਨਾਂ ਦੀ ਦਸ਼ਾ ਵੇਖ ਕੇ ਸ਼ੌਕ ਆਉਂਦਾ ਹੈ, ਤਾਂ ਸਾਡੇ ਨਾਲ ਉਹਨਾਂ ਦਾ ਵੱਡਾ ਪਿਆਰ ਹੈ। ਸੋ ਤੁਸੀਂ ਆ ਜਾਓ ਅਤੇ ਉਹਨਾਂ ਨੂੰ ਸਮਝਾਓ, ਖਬਰੇ ਮੰਨ ਜਾਣ। ਭਾਈਆ ਜੀ ਦੀ ਵੀ ਇਹੀ ਮਰਜ਼ੀ ਹੈ। ਮਹਿੰਦਰ ਸਿੰਘ ਬੀਬੀ ਦੇ ਮੁੰਡੇ ਦਾ ਨਾਂ ਸੀ, ਨੂੰ ਪਿਆਰ ਸਭਨਾ ਜੋਗ ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਕੋਈ ਸੇਵਾ ਆਪ ਦਾ ਲਾਡਲਾ ਵੀਰ ਪ੍ਰੀਤਮ ਸਿੰਘ। ਪੁੱਤਰ ਪੜ੍ਹਦਿਆਂ ਪੜ੍ਹਦਿਆਂ ਪਹਿਲਾਂ ਤਾਂ ਬੀਬੀ ਦੇ ਮੂੰਹ 'ਤੇ ਖੁਸ਼ੀ ਪ੍ਰਗਟ ਹੋਈ, ਪਰ ਗੁਰਪੁਰਬ ਅਤੇ ਅੰਮ੍ਰਿਤਸਰ ਸਾਰੇ ਟੱਬਰ ਦਾ ਜਾਣਾ ਪੜ੍ਹ ਕੇ ਪ੍ਰਸੰਨ ਹੋਈ, ਪਰ ਵੀਰ ਦਾ ਹਾਲ ਪੜ੍ਹ ਕੇ ਚਿਹਰਾ ਬਦਲ ਗਿਆ, ਔਰ ਅੰਤ ਵਿੱਚ ਇਹ ਪੜ੍ਹ ਕੇ ਕਿ ਕਿਤੇ ਪਤਿਤ ਹੀ ਨਾ ਹੋ ਜਾਣ, ਇਸ ਦਾ ਰੰਗ ਉੱਡ ਗਿਆ ਅਤੇ ਸ਼ੌਕ ਸਮੁੰਦਰ ਵਿੱਚ ਡੁੱਬ ਗਈ। ਹੈਂ, ਕੀ ਇਹ ਹਾਲ ਹੋ ਗਿਆ? ਹੇ ਗੁਰੂ, ਇਹ ਕੀ ਖੇਡ ਹੈ? ਵੀਰ, ਪਿਆਰਾ ਵੀਰ, ਕੀ ਸਤਿਗੁਰੂ ਜੀ ਨੂੰ ਪਿਆਰ ਨਹੀਂ ਕਰਦਾ? ਹੈਂ, ਗੁਰਸਿੱਖਾਂ ਦਾ ਸਤਿਕਾਰ ਵੀਰ ਦੇ ਮਨ ਵਿੱਚ ਨਹੀਂ ਰਿਹਾ? ਪਿਤਾ ਜੀ ਦੀ ਨਿਰਾਦਰੀ 'ਤੇ ਵੀ ਤਿਆਰ ਹੋ ਪਿਆ? ਕੀ ਇਹ ਸੱਚ ਹੈ? ਤਦ ਉਹ ਮੇਰਾ ਵੀਰ ਨਹੀਂ ਰਹੇਗਾ। ਪ੍ਰੀਤਮ ਸਿੰਘ ਜੀ ਮੈਨੂੰ ਸੱਦੇ ਹਨ, ਮੈਂ ਗਰੀਬ ਜਾ ਕੇ ਕੀ ਕਰਾਂਗੀ? ਕੀ ਮੇਰੇ ਆਖਿਆਂ ਵੀਰ ਕੁਝ ਮੰਨ ਜਾਵੇਗਾ? ਜਿਸ ਨੇ ਮਾਪਿਆਂ ਦਾ ਆਖਾਂ ਨਾ ਮੰਨਿਆ ਤਾਂ ਮੇਰਾ ਆਖਿਆਂ ਕਦੋਂ ਮੰਨਣ ਲੱਗਾ ਹੈ? ਮੈਂ ਉਸਨੂੰ ਕੀ ਆਖਾਂਗੀ ਅਤੇ ਕਿਵੇਂ ਸਮਝਾਵਾਂਗੀ? ਉਹ ਪੜ੍ਹਿਆ ਲਿਖਿਆ BA ਪਾਸ ਅਤੇ ਮੈਂ ਅਨਪੜ੍ਹ, ਮੇਰੇ ਸਮਝਾਇਆ ਉਹ ਕਦੋਂ ਮੰਨਣ ਲੱਗਾ ਹੈ? ਹੇ ਗੁਰੂ, ਫਿਰ ਕੀ ਵੀਰ ਸਿੱਖੀ ਤੋਂ ਗਿਰ ਜਾਵੇਗਾ? ਕੀ ਗੁਰਪੁਰਬ ਵਾਲੇ ਦਿਹਾੜੇ ਵੀਰ ਸਤਿਗੁਰੂ ਤੋਂ ਬੇਮੁਖ ਰਹੇਗਾ? ਹੇ ਸਤਿਗੁਰੂ, ਉਹ ਅਭਾਗ ਦਿਹਾੜਾ ਕਦੇ ਨਾ ਦਿਖਾਵੀਂ। ਵੀਰ, ਤੂੰ ਕੀ ਪੜ੍ਹਿਆ ਅਤੇ ਤੇਰੀ ਮਤ ਨੂੰ ਕੀ ਹੋ ਗਿਆ? ਤੈਨੂੰ ਦੀਨ ਦੁਨੀ ਦੇ ਵਾਲੀ ਗੁਰੂ ਨਾਨਕ ਦੇਵ ਜੀ ਦੀ ਜੋਤ ਨਜ਼ਰ ਨਹੀਂ ਪੈਂਦੀ? ਕੀ ਤੈਨੂੰ ਪੜ੍ਹ ਲਿਖ ਕੇ ਸ੍ਰੀ ਗੁਰੂ ਕਲਗੀਧਰ ਜੀ ਦੇ ਉਪਕਾਰ ਵੀ ਭੁੱਲ ਗਏ? ਇਸੇ ਤਰ੍ਹਾਂ ਚਿੰਤਾ ਵਿੱਚ ਪੈ ਗਈ ਅਤੇ ਸ਼ੌਕ ਵਿੱਚ ਡੁੱਬੀ ਦੇ ਮੂੰਹੋਂ ਨਿਕਲਿਆ, ਦੁਖੀਆ ਦਰਦ ਕਣੇ ਵੇਦਨ ਜਾਣੇ ਤੂੰ ਤਨੀ। ਹੇ ਗੁਰੂ ਸੱਚੇ ਪਾਤਸ਼ਾਹ, ਇਹ ਮਹਾਂ ਦੁੱਖ ਹੈ। ਹਾਏ, ਵੀਰ ਦਾ ਵਿਛੋੜਾ ਭੈਣਾਂ ਲਈ ਕਹਿਰ ਆਉਂਦਾ ਹੈ ਅਤੇ ਇਹ ਧਰਮ ਵਿਛੋੜਾ ਤਾਂ ਕਹਿਰ ਕਹਾਰ ਹੋਵੇਗਾ। ਹੇ ਗੁਰੂ ਕਲਗੀਆਂ ਵਾਲੇ, ਇਹ ਸਲ ਨਾ ਦਿਖਾਵੀਂ ਪਰ ਨਾ ਦਿਖਾਵੀਂ। ਇੱਕ ਕੁੱਖ ਤੋਂ ਨਿੰਮੇ, ਇੱਕ ਅੰਮ੍ਰਿਤ ਸੋਮੇ ਤੋਂ ਪੱਲੇ, ਇੱਕ ਗੁਰੂ ਦੇ ਉਪਾਸ਼ਕ ਵਿਛੜ ਜਾਣ 'ਤੇ ਕਿੱਡਾ ਅਨਰਥ ਹੋਵੇਗਾ, ਕੀ ਹੋਵੇਗਾ? ਜੇ ਭਾਈਆ ਜੀ ਦੇ ਸਮਝਾਇਆ ਨਹੀਂ ਸਮਝਿਆ, ਉਹ ਮੇਰਾ ਆਖਿਆ ਕੀ ਮੰਨੇਗਾ? ਚੰਗਾ, ਜੋ ਹੋਵੇ ਸੋ ਹੋਵੇ, ਵੀਰ ਨੂੰ ਵਿਛੜਨ ਤਾਂ ਨਹੀਂ ਦੇਣਾ। ਉਹ ਦੁੱਧ ਦੀ ਨਦੀ ਕਿੱਕੂ ਟੱਪੇਗਾ? ਉਹ ਪਿਆਰ ਦਾ ਸਾਗਰ ਕਿਸ ਤਰ੍ਹਾਂ ਤਰੇਗਾ? ਉਹ ਬਾਣੀ ਦੇ ਬਲ ਦੇ ਅੱਗੇ ਕਿਸ ਤਰ੍ਹਾਂ ਅੜੇਗਾ? ਉਹ ਗੁਰੂ ਦਾਇਆ ਦੀ ਕਾਂਗ ਅੱਗੇ ਕਿੱਕੂ ਖੜੋਵੇਗਾ? ਗੁਰੂ, ਪਿਆਰਾ ਗੁਰੂ, ਉਸਨੂੰ ਜ਼ਰੂਰ ਸਵਾਰੇਗਾ। ਇਸੇ ਤਰ੍ਹਾਂ ਆਖ ਹੀ ਰਹੀ ਸੀ ਜੋ ਇੱਕ ਹੋਰ ਖਿਆਲ ਆਇਆ, ਜਿਸਨੇ ਦਿਲ ਨੂੰ ਇੱਕ ਹੋਰ ਚੋਬ ਮਾਰੀ ਅਤੇ ਬੋਲੀ, ਪਰ ਮੈਂ ਜਾਵਾਂ ਕਿਵੇਂ? ਪਤੀ ਜੀ ਇੱਥੇ ਹਨ? ਨਹੀਂ, ਕਾਕਾ ਬਹੁਤ ਬਿਮਾਰ ਹੈ, ਜੇ ਇਸੇ ਹਾਲ ਲੈ ਜਾਵਾਂ ਤਾਂ ਪਤੀ ਜੀ ਗੁੱਸੇ ਹੋਣਗੇ ਅਤੇ ਬੇਬੇ ਜੀ ਜਾਣ ਵੀ ਨਹੀਂ ਦੇਣਗੇ, ਕੀ ਕਰਾਂ? ਪਤੀ ਜੀ ਨੇ ਫੁਰਮਾਇਆ ਸੀ, ਗੁਰਪੁਰਬ ਇਕੱਠੇ ਹੀ ਮਨਾਵਾਂਗੇ, ਹੁਣ ਉਹਨਾਂ ਦੀ ਆਗਿਆ ਕਿਵੇਂ ਮੋੜਾਂ? ਗਰੀਬਣੀ ਦੋ ਦਿੱਲੀ ਵਿੱਚ ਫਸ ਗਈ। ਇਸ ਚਿੰਤਾ ਨੇ ਮਨ ਨੂੰ ਬਹੁਤ ਵਿਆਕੁਲ ਕਰ ਦਿੱਤਾ, ਪਰ ਫਿਰ ਸੋਚ ਲਿਆ ਕਿ ਪਤੀ ਜੀ ਸਦਾ ਬੇਬੇ ਜੀ ਦੀ ਆਗਿਆ ਮੰਨਣ ਹਿੱਤ ਆਖਦੇ ਹੁੰਦੇ ਹਨ, ਸੋ ਜੇਕਰ ਉਹ ਆਗਿਆ ਦੇ ਦੇਣ ਤਾਂ ਮੈਂ ਜਾ ਸਕਦੀ ਹਾਂ। ਕਾਕੇ ਦਾ ਫਿਕਰ ਅਜੇ ਨਾਲ ਸੀ, ਪਰ ਮਨ ਨੇ ਆਖਿਆ, ਲਾਲ ਦਾ ਰਾਖਾ ਗੁਰੂ ਹੈ, ਮੈਂ ਵੀਰ ਦੇ ਇਸ ਆਤਮਕ ਰੋਗ ਦੇ ਸਮੇਂ ਸੇਵਾ ਜ਼ਰੂਰ ਕਰਾਂਗੀ ਅਤੇ ਨਾਲੇ ਗੁਰੂ ਜੀ ਦੇ ਦਰਬਾਰ ਦੇ ਦਰਸ਼ਨ ਕਰਾਂਗੀ। ਇਹ ਸੋਚ ਹੀ ਰਹੀ ਸੀ ਜੋ ਫਿਰ ਮਨ ਵਿੱਚ ਚਿੰਤਾ ਉੱਠੀ ਅਤੇ ਦਿਲ ਦਰਵ ਗਿਆ। ਹੁਣ ਹੱਥ ਜੁੜ ਗਏ ਅਤੇ ਮੱਥਾ ਧਰਤੀ 'ਤੇ ਲੱਗਿਆ, ਔਰ ਮੂੰਹੋਂ ਨਿਕਲਿਆ, ਜੈਸਾ ਬਾਲਕ ਪਾਏ ਸੁਭਾਏ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬੋ ਭਾਂਤੀ, ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗੁਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਇਹ ਤੁਕਾਂ ਪੜ੍ਹ ਰਹੀ ਸੀ ਔਰ ਫਰਨ ਫਰਨ ਨੈਣਾਂ ਤੋਂ ਹੰਝੂ ਕਿਰ ਰਹੇ ਸਨ। ਮਨ ਦੇ ਅੱਗੇ ਸਤਿਗੁਰਾਂ ਦਾ ਸਰੂਪ ਆ ਖਲੋਤਾ। ਇਸ ਬੀਬੀ ਨੇ ਵੀਰ ਨੂੰ ਫੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਪਾ ਕੇ ਬੇਨਤੀ ਕੀਤੀ, ਹਮ ਔਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਪੂਲੇ, ਸੁਤ ਦਾ ਰਾਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹਿ ਮਿਲਨ ਜਮ ਤਰਾਸ ਮਿਟਾਈ।
ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ।
ਇਸੇ ਦਸ਼ਾ ਵਿੱਚ ਚਿਰ ਤੱਕ ਭਰਾ ਦੀ ਆਤਮਾ ਲਈ ਸੱਚੇ ਵੈਦ ਦੇ ਚਰਨਾਂ ਵਿੱਚ ਬੇਨਤੀ ਕਰਦੀ ਰਹੀ। ਇਸੇ ਦਸ਼ਾ ਵਿੱਚ ਬੀਬੀ ਦੀ ਸੱਸ ਆਉਣ ਪਹੁੰਚੀ। ਉਹ ਹੈਰਾਨ ਸੀ ਜੋ ਅੱਜ ਬੀਬੀ ਨੇ ਇੰਨਾ ਚਿਰ ਕਿਉਂ ਲਾਇਆ। ਉਸਨੇ ਦੂਰੋਂ ਹੀ ਆਵਾਜ਼ ਮਾਰ ਕੇ ਪੁੱਛਿਆ ਤਾਂ ਬੀਬੀ ਨੇ ਉਸ ਵੱਲ ਤੱਕਿਆ ਔਰ ਅੱਗੇ ਹੋ ਕੇ ਹੌਕਾ ਭਰ ਕੇ ਭਰਾ ਦੀ ਚਿੱਠੀ ਹੱਥ ਫੜਾਈ। ਸੱਸ ਹਰਿਆਨ ਜੀ ਹੋ ਗਈ ਅਤੇ ਪੁੱਛਿਆ ਕੀ ਗੱਲ ਹੈ। ਬੀਬੀ ਨੇ ਕਿਹਾ ਆਪ ਪੜ੍ਹ ਲਓ। ਚਿੱਠੀ ਪੜ੍ਹ ਕੇ ਸੱਸ ਨੂੰ ਵੀ ਵੱਡਾ ਸ਼ੋਕ ਹੋਇਆ ਔਰ ਸੁੰਦਰ ਸਿੰਘ ਦਾ ਹਾਲ ਪੜ੍ਹ ਕੇ ਹੈਰਾਨੀ ਨਾਲ ਬੋਲੀ, ਖਬਰੇ ਸੁੰਦਰ ਸਿੰਘ ਨੂੰ ਕੀ ਹੋ ਗਿਆ। ਕੁਝ ਚਿਰ ਦੁੱਖ ਭਰੀਆਂ ਗੱਲਾਂ ਦੇ ਮਗਰੋਂ ਸੱਸ ਨੇ ਪੁੱਛਿਆ, ਫਿਰ ਹੁਣ ਕੀ ਸਲਾਹ ਹੈ। ਬੀਬੀ ਜੀ ਜਿਵੇਂ ਹੁਕਮ। ਸੱਸ ਨੂੰ ਦੀ ਪੀੜ ਨੂੰ ਸਮਝ ਗਈ ਸੀ, ਬੋਲੀ ਮੇਰੀ ਜਾਂਚੇ ਤਾਂ ਕੱਲ੍ਹ ਤੁਰ ਜਾਓ ਤਾਂ ਠੀਕ ਹੈ, ਪਰ ਕਾਕੇ ਦਾ ਕੀ ਕਰੋਗੇ। ਬੀਬੀ ਪਹਿਲਾਂ ਤਾਂ ਰੁਕੀ ਫਿਰ ਬੋਲੀ, ਜੀ ਕਾਕੇ ਦੀ ਚਿੰਤਾ ਤਾਂ ਵੱਡੀ ਹੈ, ਪਰ ਕੀ ਕਰਾਂ, ਵੀਰ ਦੀ ਇਹ ਦਸ਼ਾ ਪੜ੍ਹ ਕੇ ਰਹਿ ਨਹੀਂ ਸਕਦੀ, ਗੁਰੂ ਰਾਖਾ ਹੈ। ਉੱਥੋਂ ਦੋਵੇਂ ਜਣੀਆਂ ਘਰ ਆਈਆਂ ਅਤੇ ਅਗਲੇ ਦਿਨ ਬੀਬੀ ਪ੍ਰੇਮ ਕੌਰ ਸੱਸ ਦੀ ਆਗਿਆ ਅਨੁਸਾਰ ਕਾਕੇ ਨੂੰ ਲੈ ਕੇ ਘਰੋਂ ਤੁਰਨ ਲਈ ਤਿਆਰ ਹੋ ਪਈ। ਪਿਆਰੇ ਲਾਲ ਨੂੰ ਇਸ ਹਾਲ ਵਿੱਚ ਲਿਜਾਣਾ ਕਠਿਨ ਕੰਮ ਸੀ ਔਰ ਕਲੇਜਾ ਕੰਬਦਾ ਸੀ ਜੋ ਮਤਾਂ ਰਾਹ ਦੀ ਖੇਚਲ ਨਾਲ ਕੁਝ ਹੋ ਨਾ ਜਾਵੇ। ਪਰ ਵੀਰ ਦੇ ਬੇਮੁੱਖ ਹੋਣ ਦਾ ਡਰ ਕੋਈ ਘੱਟ ਗੱਲ ਨਹੀਂ ਸੀ। ਜੇ ਵੀਰ ਬਿਮਾਰ ਹੁੰਦਾ ਤਦ ਸ਼ਾਇਦ ਨਾ ਜਾਂਦੀ, ਪਰ ਇਸ ਆਤਮਾ ਦੇ ਰੋਗ ਵਿੱਚ ਜਾਏ ਬਿਨਾਂ ਰਹਿ ਨਹੀਂ ਸੀ ਸਕਦੀ। ਉਸਨੂੰ ਡਰ ਸੀ ਕਿ ਮਤਾਂ ਮਗਰੋਂ ਜੀਵਦੇ ਜਾਗਦੇ ਭਰਾ ਦਾ ਦਰਸ਼ਨ ਨਾ ਹੋਇਆ ਵਰਗਾ ਹੋ ਜਾਵੇ। ਨਿਰਾਸ਼ਤਾ ਵਿੱਚ ਆ ਕੇ ਤਰਲੇ ਲੈਣ ਦੀ ਉਹ ਤੁਰਨ ਲਈ ਤਿਆਰ ਹੋ ਗਈ। ਜਿਗਰ ਦੇ ਟੋਟੇ ਲਾਲ ਵੱਲ ਵੇਖਦੀ ਤਾਂ ਘਾਬਰਦੀ, ਪਰ ਫਿਰ ਗੁਰੂ 'ਤੇ ਭਰੋਸਾ ਕਰਦੀ। ਉੜ ਕਾਰਜ ਸਿੱਧੀ ਲਈ ਗੁਰੂ ਜੀ ਅੱਗੇ ਅਰਦਾਸਾ ਸੋਧ ਕੇ ਤੁਰ ਪਈ ਅਤੇ ਤੁਰਨ ਵੇਲੇ ਸੱਸ ਨੇ ਵੀ ਪਿਆਰ ਨਾਲ ਅਸੀਸ ਦਿੱਤੀ। ਵਹਿਣਾ ਵਿੱਚ ਡੁੱਬੀ ਨੂੰ ਪੇਕੇ ਪਹੁੰਚਣ ਦੇ ਵਕਤ ਦੀ ਖਬਰ ਦੇਣੀ ਵੀ ਚੇਤੇ ਨਾ ਰਹੀ ਔਰ ਰਾਹ ਵਿੱਚ ਇੱਕ ਸਟੇਸ਼ਨ ਤੋਂ ਤਾਰ ਪਾਉਣੀ ਪਈ ਜੋ ਘਰ ਰੇਲ ਦੇ ਸਮੇਂ ਤੋਂ ਕੇਵਲ 2 ਘੰਟੇ ਪਹਿਲਾਂ ਪਹੁੰਚੀ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।